ਸ੍ਰੀ ਵਾਹਿਗੁਰੂ ਸਾਹਿਬ ਜੀ ਕਹਾ ਬੁੱਧ ਪ੍ਰਭ ਦੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਦ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦਾ ਅਵਤਾਰ ਸਤਿਗੁਰੂ ਤਖਤ ਚਵਰ ਸ਼ਦਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸੱਜ ਨਿਵਾਜੀ ਸਾਧ ਸੰਗਤ ਜੀ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਗੁਰਦੇਵ ਜੀ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੀ ਅਪਾਰ ਰਹਿਮਤ ਕਿਰਪਾ ਹੋ ਰਹੀ ਹੈ। ਗੁਰੂ ਕੀ ਬਾਣੀਆਂ ਦੇ ਪ੍ਰੇਮੀਆਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਭੋਗ ਪਏ ਦੀਵਾਨ ਸਜਿਆ ਨਾਲ ਨਾਲ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਯਾਦ ਦੇ ਵਿੱਚ ਕੱਲ੍ਹ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ। ਗੁਰੂ ਕੀ ਬਾਣੀ ਦਾ ਨਾਲ ਨਾਲ ਪ੍ਰਵਾਹ ਚੱਲ ਰਿਹਾ ਹੈ। ਐਸੇ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਕਲਯੁਗੀ ਜੀਵਾਂ ਦੇ ਉੱਤੇ ਪਰਉਪਕਾਰ ਕਰਕੇ ਜੀਵਾਂ ਦੇ ਉਧਾਰ ਵਾਸਤੇ ਗੁਰਬਾਣੀ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਖਸ਼ਿਸ਼ ਕੀਤੇ ਨੇ। ਜਦੋਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਾਲਕ ਅਵਸਥਾ ਦੇ ਵਿੱਚ ਸ੍ਰੀ ਗੋਂਦਵਾਲ ਸਾਹਿਬ ਨੇ ਉਹ ਅਵਸਥਾ ਹੈ ਜਿਸ ਅਵਸਥਾ ਦੇ ਵਿੱਚ ਬੱਚਾ ਰਿੜ ਕੇ ਤੁਰਦਾ ਹੈ ਗੋਡਿਆਂ ਤੇ ਬਾਹਾਂ ਦੇ ਭਾਰ ਰਿੜਦਾ ਹੈ। ਗੁਰੂ ਅਰਜਨ ਦੇਵ ਜੀ ਦੇ ਮਾਤਾ ਭਾਨੀ ਜੀ ਪ੍ਰਸ਼ਾਦੇ ਪਕਾ ਰਹੇ ਸੀ ਚੁੱਲ੍ਹੇ ਦੇ ਉੱਤੇ। ਪ੍ਰਸ਼ਾਦਾ ਉੱਤੇ ਪਾਇਆ ਹੋਇਆ ਹੈ ਤੇ ਆਪ ਕੁਝ ਸਮਾਨ ਲੈਣ ਵਾਸਤੇ ਅੰਦਰੋਂ ਚਲੇ ਗਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਖੇਡਦੇ ਖੇਡਦੇ ਆਏ ਤੇ ਉਹ ਤੱਤੇ ਤਵੇ ਦੇ ਉੱਤੇ ਹੱਥ ਰੱਖਦੇ ਲੱਗੇ। ਮਾਤਾ ਭਾਨੀ ਜੀ ਨੇ ਵੇਖ ਲਿਆ, ਦੌੜ ਕੇ ਭੱਜੇ, ਆਣ ਕੇ ਚੁੱਕ ਲਿਆ, ਤਵੇ ਦੇ ਹੱਥ ਰੱਖਣ ਤੋਂ ਬਚਾ ਲਿਆ। ਤਾਂ ਚੁੱਕਣ ਦੇ ਨਾਲ ਜਦੋਂ ਬਾਲਕ ਅਵਸਥਾ ਦੇ ਮਰਜ਼ਾਦਾ ਹਿਸਾਬ ਦੇ ਨਾਲ ਚੀਕ ਜੀ ਮਾਰੀ ਆਵਾਜ਼ ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਗਈ। ਸਿੱਖ ਨੂੰ ਭੇਜਿਆ ਕਿ ਜਾਓ ਪਤਾ ਕਰੋ ਦੋਧੇ ਨੂੰ ਕੀ ਗੱਲ ਹੈ, ਇੰਨੀ ਆਵਾਜ਼ ਦੇ ਨਾਲ ਰੋਇਆ ਕਿਉਂ ਹੈ। ਜਦੋਂ ਭਾਈ ਬੱਲੂ ਆਇਆ ਵੇਖਿਆ ਤੇ ਬੀਬੀ ਭਾਨੀ ਜੀ ਨੂੰ ਪੁੱਛਿਆ, ਉਹ ਚੁੱਕ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਲੈ ਆਏ। ਕਹਿਣ ਲੱਗੇ, ਪਿਤਾ ਗੁਰਦੇਵ ਜੀ, ਮਹਾਰਾਜ ਕਹਿਣ ਲੱਗੇ ਕੀ ਗੱਲ ਹੋਈ ਹੈ। ਬੀਬੀ ਭਾਨੀ ਜੀ ਕਹਿਣ ਲੱਗੇ, ਮਹਾਰਾਜ ਅੱਗੇ ਇੱਕ ਦਿਨ ਪਤੀਲਾ ਪਾਣੀ ਦਾ ਚੁੱਲ੍ਹੇ ਦੇ ਉੱਤੇ ਰੱਖਿਆ ਸੀ, ਉੱਬਰ ਰਿਹਾ ਸੀ ਪਾਣੀ। ਉਦਣ ਇਹ ਖੇਡਦੇ ਖੇਡਦੇ ਆਏ ਤੇ ਉਹਦੇ ਵਿੱਚ ਹੱਥ ਪਾ ਦੇ ਲੱਗੇ, ਉਦਣ ਮੈਂ ਇਹਨਾਂ ਨੂੰ ਮਸਾਂ ਬਚਾਇਆ। ਅੱਜ ਤੱਤੇ ਤਵੇ ਦੇ ਉੱਤੇ ਹੱਥ ਰੱਖਦੇ ਲੱਗੇ ਸੀ ਤੇ ਮੈਂ ਭੱਜ ਕੇ ਬਚਾਇਆ ਹੈ, ਤੇ ਜਦੋਂ ਚੁੱਕਿਆ ਉਦੋਂ ਇਹ ਰੋਏ ਨੇ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸੁਣ ਕੇ ਕਹਿਣ ਲੱਗੇ, ਪੁੱਤਰੀ ਭਾਨੀ, ਅੱਜ ਦਾ ਦਸਾਂ ਇਹਨੂੰ ਉਬਲਦੇ ਪਾਣੀ ਦੇ ਵਿੱਚ ਹੱਥ ਪਾਉਣ ਤੋਂ ਬਚਾਇਆ ਹੈ, ਤੱਤੇ ਤਵੇ ਤੋਂ ਹੱਥ ਰੱਖਣ ਤੋਂ ਇਹਨਾਂ ਨੂੰ ਰੋਕਿਆ ਹੈ, ਤੇ ਆਉਣ ਵਾਲਾ ਸਮਾਂ ਜਦੋਂ ਇਹ ਗੁਰੂ ਬਣਨਗੇ ਨਾ, ਇਹਨਾਂ ਨੇ ਆਪ ਉਬਲਦੇ ਪਾਣੀ ਦੇ ਵਿੱਚ ਬਹਿ ਜਾਣਾ, ਉਦੋਂ ਇਹਨਾਂ ਨੂੰ ਕੋਈ ਨਹੀਂ ਰੋਕਣ ਵਾਲਾ ਹੋਵੇਗਾ ਤੇ ਨਾ ਇਹਨਾਂ ਦੇ ਕੋਲ ਕੋਈ ਹੋਵੇਗਾ ਹੀ। ਤੱਤੇ ਤਵੇ ਤੇ ਹੱਥ ਰੱਖਣ ਤੋਂ ਰੋਕਿਆ ਹੈ ਤੇ ਆਪ ਲੋਹ ਦੇ ਉੱਤੇ, ਤੱਤੀ ਲੋਹ ਦੇ ਉੱਤੇ ਬੈਠ ਜਾਣਗੇ, ਚੌਂਕੜਾ ਲਾ ਕੇ ਉਦੋਂ ਇਹਨਾਂ ਨੂੰ ਕੋਈ ਵੀ ਨਹੀਂ ਰੋਕ ਸਕੇਗਾ। ਇਸ ਕਰਕੇ ਜੋ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਹੈ ਪਹਿਲਾਂ ਹੀ ਦੱਸ ਰਹੇ ਨੇ। ਸੋ ਐਸੇ ਬਚਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੇ। ਉਹ ਸਮਾਂ ਬਣਦਾ ਗਿਆ, ਚੰਦੂ ਨੇ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਕੀਤਾ। ਉਦੋਂ ਸਮੇਂ ਲਾਗੀ ਕਰਦੇ ਹੁੰਦੇ ਸੀ, ਉਹ ਪਸੰਦ ਕਰਕੇ ਚਲੇ ਗਏ। ਦਿੱਲੀ ਦੇ ਵਿੱਚ ਜਾ ਕੇ ਦੱਸਿਆ ਕਿ ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਦਾ ਪੁੱਤਰ ਹੈ, ਹਰਗੋਬਿੰਦ ਨਾਮ ਹੈ, ਬੜੀ ਉੱਚੀ ਕੁਲ ਦੇ ਨੇ, ਬੜੇ ਸੋਹਣੇ ਨੇ। ਚੰਦੂ ਕਹਿਣ ਲੱਗਾ, ਬੜਾ ਮਾੜਾ ਕੀਤਾ ਜੀ, ਮੈਂ ਇੱਕ ਬਾਦਸ਼ਾਹ ਦਾ ਦੀਵਾਨ, ਚੰਦੂ ਦਾ ਏਡਾ ਵੱਡਾ ਅਹੁਦਾ ਸੀ ਉਦੋਂ ਜਿਸ ਤਰ੍ਹਾਂ ਹੁਣ ਰਾਸ਼ਟਰਪਤੀ ਦਾ ਹੁੰਦਾ ਹੈ, ਰਾਸ਼ਟਰਪਤੀ ਜਿੰਨਾ ਇਹਦਾ ਉਦੋਂ ਅਹੁਦਾ ਸੀਗਾ। ਕਹਿਣ ਲੱਗਾ, ਏਡਾ ਵੱਡਾ ਮੇਰਾ ਅਹੁਦਾ ਤੇ ਮੇਰੇ ਪੁੱਤਰੀ ਕਿਹੜੇ ਫਕੀਰਾਂ ਦੇ ਘਰ ਦੇ ਆਏ ਹੋ, ਚਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ, ਚਲੋ ਜੋ ਕਰ ਦਿੱਤਾ ਠੀਕ ਹੀ ਹੈ। ਇਹ ਸੰਗਤਾਂ ਨੇ ਬਚਨ ਸੁਣਿਆ, ਜਦੋਂ ਇਹਨੇ ਸਗਨ ਭੇਜਿਆ ਗੁਰੂ ਅਮਰਦਾਸ ਗੁਰੂ ਅਰਜਨ ਦੇਵ ਜੀ ਦੇ ਕੋਲ, ਸ੍ਰੀ ਅੰਮ੍ਰਿਤਸਰ ਸਾਹਿਬ ਹਰਗੋਬਿੰਦ ਸਾਹਿਬ ਜੀ ਨੂੰ ਸਗਾਈ ਕਰਨ ਵਾਸਤੇ ਸਗਨ ਭੇਜਿਆ। ਉਧਰੋਂ ਸੰਗਤਾਂ ਨੇ ਵੀ ਚਿੱਠੀ ਦਿੱਲੀ ਤੋਂ ਭੇਜ ਦਿੱਤੀ ਕਿ ਮਹਾਰਾਜ ਇਹ ਹੰਕਾਰੀ ਹੈ, ਇਹਦਾ ਰਿਸ਼ਤਾ ਨਾ ਪ੍ਰਵਾਨ ਕਰਿਓ, ਇਹ ਹੰਕਾਰ ਆਪਣੇ ਆਪ ਨੂੰ ਚਬਾਰਾ ਬਣਿਆ ਤੇ ਗੁਰੂ ਘਰ ਨੂੰ ਮੋਰੀ ਆਖਿਆ ਹੈ। ਇੱਧਰ ਸਾਰੀ ਤਿਆਰੀ ਹੈ ਸਗਨ ਪੈਣ ਦੀ, ਤੇ ਉਧਰੋਂ ਸਿੱਖ ਚਿੱਠੀ ਲੈ ਕੇ ਆ ਗਿਆ। ਉਹਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਪੜ੍ਹੋ ਤੇ ਫਿਰ ਅਗਲਾ ਕਾਰਜ ਬਾਅਦ ਦੇ ਵਿੱਚ ਕਰਿਓ। ਸਿੱਖਾਂ ਦੀ ਬੇਨਤੀ ਜੋ ਸਤਿਗੁਰਾਂ ਨੇ ਪੜ੍ਹੀ, ਕਿਤੇ ਹੰਕਾਰੀ ਹੈ, ਤੇ ਮਹਾਰਾਜ ਕਹਿਣ ਲੱਗੇ ਨਹੀਂ, ਸਗਨ ਨਹੀਂ ਪਵੇਗਾ, ਉਹ ਹੰਕਾਰੀ ਹੈ, ਉੱਚਾ ਚਬਾਰਾ ਵਾਲਾ, ਤੋਂ ਚਬਾਰਿਆਂ ਦੇ ਨਾਲ ਹੀ ਵਰਤੇ, ਅਸੀਂ ਤਾਂ ਨੀਵੇਂ ਆ, ਨੀਵਿਆਂ ਦੇ ਨਾਲ ਹੀ ਵਰਤਾਂਗੇ, ਮੋਰੀਆਂ ਵਾਲਿਆਂ ਦੇ ਨਾਲ ਹੀ। ਰਿਸ਼ਤੇ ਦਾ ਜਵਾਬ ਦੇ ਦਿੱਤਾ ਸਤਿਗੁਰਾਂ, ਜਿਸ ਤੋਂ ਚੰਦੂ ਬਹੁਤਾ ਖਿਜਿਆ, ਜਿਸ ਕਰਕੇ ਉਦੋਂ ਤੋਂ ਇਹ ਵਿਰੋਧ ਕਰਨਾ ਨੇ ਸ਼ੁਰੂ ਕਰ ਦਿੱਤਾ, ਬਾਦਸ਼ਾਹ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ, ਕਈ ਕੁਝ ਇਹਨੇ ਕੀਤਾ। ਜਦੋਂ ਜਹਾਂਗੀਰ ਬਾਦਸ਼ਾਹ ਲਾਹੌਰ ਦੇ ਵਿੱਚ ਆਇਆ, ਇਹ ਚੰਦੂ ਵੀ ਇੱਥੇ ਹੈ, ਤੇ ਉਹ ਸਮੇਂ ਜਹਾਂਗੀਰ ਬਾਦਸ਼ਾਹ ਦਾ ਪੁੱਤਰ ਸੀ ਖੁਸਰੋ, ਉਹ ਬਾਗੀ ਹੋਇਆ ਸੀ, ਜਿਹਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ, ਉਹ ਤਰਨ ਤਾਰਨ ਮਹਾਰਾਜ ਸਰੋਵਰ ਦੀ ਸੇਵਾ ਚੱਲ ਰਹੀ ਸੀ, ਉੱਥੇ ਆਇਆ ਤੇ ਸਤਿਗੁਰਾਂ ਨੇ ਪਨਾਹ ਦਿੱਤੀ ਉਹਨੂੰ। ਇਹ ਵੀ ਚੁਗਲੀ ਬਾਦਸ਼ਾਹ ਦੇ ਕੋਲ ਚੰਦੂ ਨੇ ਕੀਤੀ ਕਿ ਤੁਹਾਡਾ ਬਾਗੀ ਪੁੱਤਰ, ਗੁਰੂ ਅਰਜਨ ਦੇਵ ਨੇ ਉਹਨੂੰ ਖਰਚਾ ਵੀ ਦਿੱਤਾ ਤੇ ਸ਼ਰਨ ਵੀ ਦਿੱਤੀ ਹੈ, ਦੇ ਬਚਾਇਆ ਵੀ ਹੈ, ਇਹਨੂੰ ਜੁਰਮਾਨਾ ਲੱਗਣਾ ਚਾਹੀਦਾ ਹੈ। ਉਹ ਸਮੇਂ ਜਹਾਂਗੀਰ ਬਾਦਸ਼ਾਹ ਨੂੰ ਕਹਿ ਕੇ 2 ਲੱਖ ਦਾ ਜੁਰਮਾਨਾ ਇਹਨਾਂ ਨੇ ਲਿਖਿਆ ਤੇ ਇੱਕ ਆਪਣਾ ਅਹਿਲਕਾਰ ਭੇਜਿਆ ਲਾਹੌਰ ਦੇ ਵਿੱਚੋਂ ਕਿ 2 ਲੱਖ ਰੁਪਈਆ ਦਿਓ, ਨਾਲੇ ਲਾਹੌਰ ਆਓ ਤੇ ਤੁਹਾਨੂੰ ਇਹ ਜੁਰਮਾਨਾ ਹੈ। ਤੇ ਗੁਰੂ ਮਹਾਰਾਜ ਜੀ ਤਾਂ ਜਾਣਦੇ ਸੀ ਕਿ ਸਾਡਾ ਅੰਤ ਸਮਾਂ ਸਰੀਰ ਦਾ ਆਉਣ ਵਾਲਾ ਹੈ। ਜਦੋਂ ਚਿੱਠੀ ਪੜ੍ਹੀ ਹੈ, ਮਹਾਰਾਜ ਕਹਿਣ ਲੱਗੇ ਜਾ ਭਾਈ ਅਸੀਂ ਆਪੇ ਆ ਜਾਵਾਂਗੇ। ਇੱਧਰ ਗੁਰਤਾ ਗੱਦੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰਕੇ ਗਰੀਬ ਨਿਵਾਜ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੂੰ ਤਿਆਰੀ ਕੀਤੀ ਹੈ। 5 ਸਿੱਖ ਸਤਿਗੁਰੂ ਮਹਾਰਾਜ ਜੀ ਨੇ ਨਾਲ ਲਏ ਨੇ। ਵਿਧੀਆ ਜੇਠਾ ਲੰਘ ਪੁਰਾਣਾ ਪੰਚਮ ਪੈੜਾ ਸੰਗ ਪਿਆਣਾ। ਇਹ 5 ਸਿੱਖ ਬਾਬਾ ਵਿਧੀ ਚੰਦ, ਭਾਈ ਜੇਠਾ, ਭਾਈ ਲੰਗਾਹ, ਭਾਈ ਪੁਰਾਣਾ ਤੇ ਭਾਈ ਇਸ ਪ੍ਰਕਾਰ ਦੇ ਨਾਲ ਲੰਘ। ਇਹ 5 ਸਿੱਖ ਸਤਿਗੁਰਾਂ ਦੇ ਨਾਲ ਲਾਹੌਰ ਦੇ ਵਿੱਚ ਗਏ। ਉੱਥੇ ਜਾ ਕੇ ਸਿੱਖ ਸੰਗਤਾਂ ਨੂੰ ਸਤਿਗੁਰਾਂ ਨੇ ਦਰਸ਼ਨ ਬਖਸ਼ੇ। ਧਰਮਸ਼ਾਲਾ ਦੇ ਵਿੱਚ ਜਾ ਕਰਕੇ ਫਿਰ ਚੰਦੂ ਬੜਾ ਖਿਝਿਆ ਕਿ ਲਾਹੌਰ ਦੇ ਵਿੱਚ ਬਾਦਸ਼ਾਹ ਦੇ ਕੋਲ ਆਣ ਕੇ ਵੀ ਆਪਣੀ ਪੂਜਾ ਕਰਾ ਰਿਹਾ ਹੈ। ਇਹਨੇ ਬਾਦਸ਼ਾਹ ਨੂੰ ਜਾ ਕੇ ਆਖਿਆ ਕਿ ਗੁਰੂ ਅਰਜਨ ਦੇਵ ਆਇਆ ਹੈ, ਨਾ ਉਹ 2 ਲੱਖ ਰੁਪਈਆ ਦਿੱਤਾ ਹੈ ਤੇ ਨਾ ਤੁਹਾਡੇ ਦਰਬਾਰ ਦੇ ਵਿੱਚ ਹੀ ਪਹੁੰਚਿਆ ਤੇ ਆਪਣੀ ਇੱਥੇ ਪੂਜਾ ਕਰਾ ਰਿਹਾ ਹੈ। ਇਸ ਕਰਕੇ ਇਹ ਤੁਸੀਂ ਹੁਣ ਕੁਝ ਕਰੋ। ਬਾਦਸ਼ਾਹ ਨੇ ਫਿਰ ਗੁਰੂ ਅਰਜਨ ਦੇਵ ਜੀ ਨੂੰ ਸਿਨਿਆ ਭੇਜਿਆ ਕਿ ਮਹਾਰਾਜ ਦਰਬਾਰ ਮੇਰੀ ਸਭਾ ਦੇ ਵਿੱਚ ਪਹੁੰਚੋ, ਮੈਂ ਦਰਸ਼ਨ ਕਰਨੇ ਨੇ। ਉਸ ਸਮੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕੁਝ ਸਿੱਖਾਂ ਦੇ ਨਾਲ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਪਹੁੰਚੇ। ਜਦੋਂ ਉੱਚਾ ਸਿੰਘਾਸਨ ਲਾ ਕੇ ਬਾਦਸ਼ਾਹ ਨੇ ਸਤਿਕਾਰ ਕੀਤਾ ਤੇ ਚੰਦੂ ਉਦੋਂ ਬੜਾ ਖਿਝਿਆ ਸਨਮਾਨ ਵੇਖ ਕੇ। ਜਦੋਂ ਬਾਦਸ਼ਾਹ ਦੀ ਸਭਾ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਸਜੇ ਬਚਨ ਬਿਲਾਸ ਹੋਏ ਤੇ ਬਾਦਸ਼ਾਹ ਨੇ ਪੁੱਛਿਆ, ਮਹਾਰਾਜ ਇਹ ਦੱਸੋ ਕਿ ਕੋਈ ਆਂਦਾ ਮੁਸਲਮਾਨ ਆਂਦਾ ਕਿ ਮੈਂ ਵੱਡਾ ਤੇ ਹਿੰਦੂ ਆਂਦੇ ਅਸੀਂ ਵੱਡੇ ਹਾਂ, ਇਹਨਾਂ ਦੇ ਵਿੱਚ ਵੱਡਾ ਕੌਣ ਹੈ? ਰੱਬ ਦੇ ਘਰ ਦੇ ਵਿੱਚ ਕੌਣ ਪ੍ਰਵਾਨ ਹੈ? ਖੁਦਾ ਦੇ ਘਰ ਦੇ ਵਿੱਚ ਕੌਣ ਪ੍ਰਵਾਨ ਹੈ? ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁਣ ਕੇ ਫਿਰ ਕਿਹਾ ਕਿ ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵਾ ਗੁਸਾਈਆਂ, ਕੋਈ ਅਲਾਹ ਹੈ, ਕਾਰਨ ਕਰਮ ਕਰੀਮ, ਕਿਰਪਾ ਧਾਰ ਰਹੀਮ, ਕੋਈ ਨਾਵੈ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ। ਇਸ ਪ੍ਰਕਾਰ ਦੇ ਨਾਲ ਸ਼ਬਦ ਮਹਾਰਾਜ ਜੀ ਨੇ ਉਚਾਰਿਆ ਕਿ ਕੋਈ ਰਾਮ ਰਾਮ ਕਹਿੰਦਾ ਹੈ, ਕੋਈ ਅੱਲਾ ਅੱਲਾ ਕਹਿੰਦਾ, ਕੋਈ ਮੱਕੇ ਤੇ ਹੱਜ ਨੂੰ ਜਾਂਦਾ ਹੈ, ਕੋਈ ਤੀਰਥਾਂ ਤੇ ਯਾਤਰਾ ਤੇ ਜਾਂਦਾ ਹੈ, ਕੋਈ ਚਿੱਟੇ ਕੱਪੜੇ ਪਹਿਣਦਾ, ਕੋਈ ਨੀਲੇ ਪਹਿਣਦਾ। ਨੀਲੇ ਮੁਸਲਮਾਨ ਪਹਿਣਦੇ ਸੀ ਨਾ। ਮਹਾਰਾਜ ਕਹਿਣ ਲੱਗੇ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਇਹਨਾਂ ਜਿਨ੍ਹਾਂ ਨੇ ਭਾਵੇਂ ਕੋਈ ਨੀਲੇ ਕੱਪੜੇ ਪਾ ਲਵੇ, ਭਾਵੇਂ ਮੁਸਲਮਾਨ, ਕੋਈ ਹਿੰਦੂ, ਕੋਈ ਪੂਜਾ ਕਰ ਲਏ, ਕੋਈ ਸਿਰ ਨਵਾ ਲਏ, ਨਵਾਜ ਪੜ੍ਹ ਲਏ, ਪ੍ਰਵਾਨ ਤਾਂ ਉਹ ਹੈ ਜਿਹਨੇ ਹੁਕਮ ਨੂੰ ਪਛਾਣ ਲਿਆ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ਾਦਾ ਨੂੰ ਜਿਹਨੇ ਜਾਣ ਲਿਆ, ਪ੍ਰਵਾਨ ਉਹ ਹੀ ਹੈ, ਭਾਵੇਂ ਮੁਸਲਮਾਨ ਹੈ ਤੇ ਭਾਵੇਂ ਉਹ ਹਿੰਦੂ ਹੈ। ਸੁਮ ਅਮਲਾਂ ਬਾਜੋ ਦੋਨੋਂ ਰੋਈ, ਜੇ ਨਹੀਂ ਅਮਲ ਕੀਤੇ ਫਿਰ ਦੋਵੇਂ ਹੀ ਰੋਂਦੇ ਨੇ। ਇਸ ਤਰ੍ਹਾਂ ਬਾਦਸ਼ਾਹ ਦਾ ਉੱਤਰ ਮਹਾਰਾਜ ਜੀ ਨੇ ਦਿੱਤਾ। ਸ਼ਾਮਾਂ ਪਈਆਂ, ਸੂਰਜ ਅਸਤ ਹੋਣ ਲੱਗਾ, ਬਾਦਸ਼ਾਹ ਨੇ ਵਿਦਾਇਗੀ ਦੇ ਦਿੱਤੀ ਤੇ ਚੰਦੂ ਨੇ ਉਹ ਸਮੇਂ ਫਿਰ ਬਾਦਸ਼ਾਹ ਨੂੰ ਕਹਿ ਕੇ ਕਿ ਬਾਦਸ਼ਾਹ ਤੂੰ ਦਿੱਲੀ ਨੂੰ ਜਾਣਾ ਤਾਂ ਜੇ ਕਸ਼ਮੀਰ ਨੂੰ ਜਾਣਾ ਤਾਂ ਤੁਹਾਡਾ ਫੁਰਨਾ ਬਣਿਆ ਤੇ ਮੈਂ ਕੁਝ ਇੱਥੇ ਕੰਮ ਕਰਨ ਵਾਲਿਆ ਤੇ ਮੇਰੇ ਤੇ ਮੈਂ ਫਿਰ ਬਾਅਦ ਵਿੱਚ ਤੁਹਾਡੇ ਨਾਲ ਆਣ ਕੇ ਮਿਲਾਂਗਾ। ਉਹ ਇਤਿਹਾਸ ਦੇ ਵਿੱਚ ਬਚਨ ਹੈ ਕਿ ਜਦੋਂ ਮਹਾਰਾਜ ਜੀ ਇਹ ਬਾਦਸ਼ਾਹ ਦੀ ਸਭਾ ਦੇ ਵਿੱਚੋਂ ਗੁਰੂ ਅਰਜਨ ਦੇਵ ਜੀ ਨਿਕਲੇ ਹੈ, ਚੰਦੂ ਨੇ ਸਿਪਾਹੀਆਂ ਦੇ ਨਾਲ ਘੇਰਾ ਪਾ ਕੇ ਤੇ ਆਪਣੀ ਹਵੇਲੀ ਦੇ ਵਿੱਚ ਲੈ ਗਿਆ। ਪੰਜਾਂ ਸਿੱਖਾਂ ਨੂੰ ਦਰਵਾਜ਼ੇ ਤੇ ਬੰਦ ਕਰ ਦਿੱਤਾ। ਜਿਹੜੀ ਡਿਉੜੀ ਜੀ ਹੁੰਦੀ ਆ ਉੱਥੇ ਬਣਿਆ ਹੋਇਆ ਸੀ, ਇੱਕ ਪਾਸੇ ਜਾਲੀ ਜੀ ਵਾਲਾ ਕਮਰਾ ਬਣਿਆ ਹੋਇਆ ਸੀ, ਉੱਥੇ ਬੰਦ ਕਰ ਦਿੱਤਾ। ਗੁਰੂ ਮਹਾਰਾਜ ਜੀ ਨੂੰ ਅੱਗੇ ਲੈ ਗਿਆ। ਫਿਰ ਸਮੇਂ ਸਮੇਂ ਅਨੁਸਾਰ ਇਹੋ ਹੀ ਸ਼ਰਤਾਂ ਰੱਖੀਆਂ ਕਿ ਚਾਹੇ ਮੇਰੀ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰੋ, ਚਾਹੇ ਮੌਤ ਦੇ ਵੱਲ ਤਿਆਰ ਹੋਵੋ। ਮਹਾਰਾਜ ਕਹਿਣ ਲੱਗੇ, ਰਿਸ਼ਤਾ ਨਹੀਂ ਪ੍ਰਵਾਨ ਕਰਨਾ ਤੇ ਮੌਤ ਦੀ ਅਸੀਂ ਪਹਿਲਾਂ ਹੀ ਤਿਆਰੀ ਕੀਤੀ ਹੈ। ਜੋ ਤੂੰ ਕਰਨਾ ਉਹ ਸਾਨੂੰ ਪਤਾ ਹੈ। ਉਹ ਤਾਂ ਸਤਿਗੁਰਾਂ ਨੂੰ ਗਰੀਬ ਨਿਵਾਜ ਜੀ ਨੂੰ ਪਤਾ ਹੀ ਸੀਗਾ, ਇਹਦੇ ਉੱਤੇ ਦੋ ਸਰੂਪ ਠੀਕ ਕਰਾਈ ਭੰਨਣਾ ਸੀਗਾ। ਪਹਿਲੇ ਦਿਨ ਦੀ ਸਜ਼ਾ ਇਹਨੇ ਸੁਣਾਈ ਸਿਪਾਹੀਆਂ ਨੂੰ ਕਹਿ ਕੇ ਕਿ ਜੇ ਗੁਰੂ ਨੂੰ ਤੇ ਲੱਗੇ ਨਾ ਪਾਣੀ ਪੀਣ ਵਾਸਤੇ ਮੰਗੇ ਤੇ ਕਹਿਣਾ ਇੱਕ ਲੱਖ ਰੁਪਇਆ ਦੇ ਪਹਿਲਾਂ, ਫਿਰ ਪਾਣੀ ਪੀਣ ਨੂੰ ਦੇਣਾ। ਜੇ ਪ੍ਰਸ਼ਾਦਾ ਆਖੇ ਛਕਣਾ ਤੇ ਫਿਰ ਵੀ ਆਖਣਾ ਇੱਕ ਲੱਖ ਰੁਪਇਆ ਦੇ ਤੇ ਫਿਰ ਪ੍ਰਸ਼ਾਦਾ ਮਿਲਣਾ। ਜੇ ਆਖੇ ਮੈਂ ਲੰਮੇ ਪੈਣਾ ਮੈਂ ਸੌਣਾ ਤੇ ਫਿਰ ਵੀ ਆਖਣਾ ਕਿ ਲੱਖ ਰੁਪਇਆ ਦੇ ਤੇ ਫਿਰ ਸੌਣ ਨੂੰ ਮਿਲਣਾ। ਕਹਿੰਦੇ ਕਿਸ ਤਰ੍ਹਾਂ ਨੇ ਪਹਿਰੇ ਲਾ ਦਿੱਤੇ। ਨਾ ਗੁਰੂ ਮਹਾਰਾਜ ਜੀ ਨੇ ਕੋਈ ਜਲ ਛਕਿਆ, ਨਾ ਪ੍ਰਸ਼ਾਦਾ, ਨਾ ਸੁੱਤੇ, ਨਾ ਇਸ ਤਰ੍ਹਾਂ। ਅਗਲੇ ਦਿਨ ਇਸਨੇ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਰਿਸ਼ਤਾ ਪ੍ਰਵਾਨ ਕਰੋ, ਨਹੀਂ ਤੇ ਹੋਰ ਸਜ਼ਾ ਜਿਹੜੀ ਉਹ ਤੁਹਾਡੀ ਵਧਾ ਦਿੱਤੀ ਜਾਵੇਗੀ। ਮਹਾਰਾਜ ਕਹਿਣ ਲੱਗੇ, ਜੋ ਤੂੰ ਕਰਨਾ ਤੂੰ ਕਰ ਲਾ, ਅਸੀਂ ਇੱਕ ਬਚਨ ਤੇ ਹੀ ਤੇਰਾ ਰਿਸ਼ਤਾ ਨਹੀਂ ਪ੍ਰਵਾਨ ਕਰਨਾ। ਕਹਿਣ ਲੱਗਾ, ਮਹਾਰਾਜ ਤੁਸੀਂ ਮੈਨੂੰ ਕੁੱਤਾ ਆਖਿਆ ਸੀ। ਮਹਾਰਾਜ ਕਹਿਣ ਲੱਗੇ, ਆਖਿਆ ਨਹੀਂ ਸੀ, ਅਜੇ ਤੱਕ ਨਹੀਂ ਆਖਿਆ। ਜੇ ਤੂੰ ਆਪਣੇ ਆਪ ਦੀ ਬੰਦ ਵਿੱਚ ਬੰਦਾ ਤੇ ਬਣਿਆ। ਫਿਰ ਕਹਿਣ ਲੱਗਾ, ਫਿਰ ਮਹਾਰਾਜ ਕੁੱਤੇ ਦਾ ਸੁਭਾਅ ਹੀ ਹੁੰਦਾ ਕਿ ਜਿਹੜਾ ਮਗਰ ਲੱਗ ਜੇ ਫਿਰ ਹਟਦਾ ਨਹੀਂ ਹੈ। ਮੈਂ ਹੁਣ ਕੁੱਤੇ ਦੀ ਤਰ੍ਹਾਂ ਤੁਹਾਡੇ ਮਗਰ ਲੱਗਾ ਹੈ। ਕਹਿਣ ਲੱਗਾ, ਮਹਾਰਾਜ ਰਿਸ਼ਤਾ ਪ੍ਰਵਾਨ ਕਰੋ। ਮਹਾਰਾਜ ਕਹਿਣ ਲੱਗੇ, ਨਹੀਂ, ਰਿਸ਼ਤਾ ਨਹੀਂ ਪ੍ਰਵਾਨ ਹੋਣਾ। ਅਗਲੇ ਦਿਨ ਦੀ ਸਜ਼ਾ ਇਹਨੇ ਇਹ ਸੁਣਾ ਦਿੱਤੀ ਕਿ ਇਹਨਾਂ ਨੂੰ ਪਾਣੀ ਦੀ ਦੇਗ ਦੇ ਵਿੱਚ ਬਿਠਾਇਆ ਜਾਵੇ। ਪਾਣੀ ਉਬਾਲ ਦਿੱਤਾ ਗਿਆ। ਕਹਿਣ ਲੱਗਾ ਸਿਪਾਹੀਆਂ ਨੂੰ ਕਿ ਫੜ ਕੇ ਇਹਨੂੰ ਪਾਣੀ ਦੇ ਵਿੱਚ ਬਿਠਾ ਦਿਓ ਤੱਤੇ ਦੇ। ਤੇ ਮਹਾਰਾਜ ਕਹਿਣ ਲੱਗੇ, ਅਸੀਂ ਆਪ ਹੀ ਬੈਠ ਜਾਵਾਂਗੇ। ਗੁਰਦੇਵ ਸੱਚੇ ਪਾਤਸ਼ਾਹ ਜੀ ਆਪ ਹੀ ਉਬਲਦੇ ਪਾਣੀ ਦੀ ਦੇਗ ਦੇ ਵਿੱਚ ਬੈਠ ਗਏ। ਉਹਨਾਂ ਨੇ ਥੱਲੇ ਹੋਰ ਪਾਣੀ ਜਿਹੜਾ ਤੇਜ਼ ਜਿਹੜਾ ਸੀ ਤੱਤਾ ਕੀਤਾ, ਪਰ ਗੁਰੂ ਮਹਾਰਾਜ ਜੀ ਪਰਮੇਸ਼ਰ ਰੂਪ ਹੈ, ਡੋਲੇ ਨਹੀਂ। ਅਗਲੇ ਦਿਨ ਕਹਿਣ ਲੱਗਾ, ਤੱਤਾ ਰੇਤਾ ਲਿਆਓ, ਤੱਤਾ ਰੇਤਾ ਕਰਕੇ ਤੇ ਕੁੱਤੇ ਖਿਲਾਰੋ। ਇਸ ਤਰ੍ਹਾਂ ਹੀ ਕੀਤਾ ਗਿਆ। ਅਗਲੇ ਦਿਨ ਤੇਤਾ ਤੱਤਾ ਰੇਤਾ ਲਿਆਣ ਕੇ ਉਹਨੂੰ ਹੋਰ ਗਰਮ ਕਰਕੇ ਤੇ ਮਹਾਰਾਜ ਜੀ ਨੂੰ ਕੁੱਤੇ ਖਿਲਾਰਿਆ ਗਿਆ। ਮਹਾਰਾਜ ਕਹਿਣ ਲੱਗੇ, ਜੋ ਕਰਨਾ ਤੂੰ ਕਰ ਲਾ, ਪਰ ਤੇਰਾ ਜਿਹੜਾ ਕੰਮ ਉਹ ਪੂਰਾ ਨਹੀਂ ਹੋਣਾ। ਜਦੋਂ ਇਹਦੀ ਗੱਲ ਨਾ ਬਣੀ, ਅਗਲੇ ਦਿਨ ਕਹਿਣ ਲੱਗਾ, ਲੋਤ ਪਾਓ। ਲੋਤ ਪਾ ਕੇ ਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੂੰ ਉੱਤੇ ਬੈਠਣ ਦਾ ਨੇ ਕਹਿਣ ਲੱਗਾ, ਉੱਤੇ ਬਿਠਾਓ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਹੀ ਉੱਤੇ ਚੌਂਕੜਾ ਲਾ ਕੇ ਬੈਠ ਗਏ। ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੇ ਉੱਤੋਂ ਤੇ ਤੱਤਾ ਰੇਤਾ ਜਿਹੜਾ ਸੀ ਸੀਸ ਦੇ ਵਿੱਚ ਪਵਾਉਣਾ ਸ਼ੁਰੂ ਕਰ ਦਿੱਤਾ। ਜਦੋਂ ਗੁਰਦੇਵ ਸੱਚੇ ਪਾਤਸ਼ਾਹ ਜੀ ਤੱਤੀ ਤਵੀ ਦੇ ਉੱਤੇ ਸੱਜੇ ਨੇ, ਸਾਈ ਮੀਆਂ ਮੀਰ ਆ ਗਿਆ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਮੱਥਾ ਟੇਕ ਕੇ ਨੇਤਰਾਂ ਦੇ ਵਿੱਚ ਹੰਝੂ ਆ ਗਏ, ਵਿਰਾਗ ਆ ਗਿਆ ਸਾਈ ਮੀਆਂ ਮੀਰ ਦੇ। ਕਹਿਣ ਲੱਗਾ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਇਹਨਾਂ ਦੇ ਨਾਲ ਗੱਲ ਕਰਦਾ ਹਾਂ, ਮੈਂ ਇਹਨਾਂ ਦਾ ਨਸ਼ਟ ਕਰਦਾ ਹਾਂ। ਗੁਰਦੇਵ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸਾਈ ਮੀਆਂ ਮੀਰ ਆਕਾਸ਼ ਦੇ ਵੱਲੇ ਵੇਖ। ਜਦੋਂ ਆਕਾਸ਼ ਦੇ ਵੱਲੇ ਵੇਖਿਆ ਤੇ ਬੇਅੰਤ ਸ਼ਕਤੀਆਂ ਹੱਥ ਜੋੜ ਕੇ ਖੜੀਆਂ ਤੇ ਸਿਰਫ ਹੁਕਮ ਹੀ ਮੰਗ ਰਹੀਆਂ ਨੇ, ਆਗਿਆ ਹੀ ਮੰਗ ਰਹੀਆਂ ਨੇ ਕਿ ਸਾਨੂੰ ਆਗਿਆ ਕਰੋ, ਅਸੀਂ ਦੁਸ਼ਟਾਂ ਦਾ ਨਾਸ ਕਰੀਏ। ਮਹਾਰਾਜ ਕਹਿਣ ਲੱਗੇ ਸਾਈ ਮੀਆਂ ਮੀਰ, ਇਹ ਸਾਡਾ ਤੇ ਚੰਦੂ ਦੋਵਾਂ ਦਾ ਖੇਲ ਹੈ, ਤੀਸਰੇ ਬੰਦੇ ਦਾ ਇਹਦੇ ਵਿੱਚ ਕੋਈ ਕੰਮ ਨਹੀਂ। ਭਾਵੇਂ ਪੰਜਾਂ ਸਿੱਖਾਂ ਨੇ ਬੜੀਆਂ ਬੇਨਤੀਆਂ ਕੀਤੀਆਂ, ਮਹਾਰਾਜ ਸਾਨੂੰ ਆਗਿਆ ਕਰੋ, ਅਸੀਂ ਧਰਤੀ ਨੂੰ ਉਲਟਾ ਕੇ ਸੁੱਟ ਦਿੰਦੇ ਹਾਂ, ਇਹਨਾਂ ਦੁਸ਼ਟਾਂ ਦਾ ਨਾਸ ਕਰਦੇ ਹਾਂ। ਉਹ ਜਦੋਂ ਇਸ ਤਰ੍ਹਾਂ ਆਵਾਜ਼ਾਂ ਦਿੰਦੇ ਤੇ ਉਹਨਾਂ ਨੂੰ ਜ਼ਿਆਦਾ ਮਾਰ ਪਾਉਂਦਾ ਤੇ ਮਹਾਰਾਜ ਕਹਿਣ ਲੱਗੇ ਗੁਪਤ ਰਹੋ, ਜਦੋਂ ਤਲਵਾਰ ਇਹ ਕੰਮ ਚੁੱਕਣ ਦਾ ਸਮਾਂ ਆਵੇਗਾ ਤੇ ਅਸੀਂ ਆਪੇ ਤੁਹਾਨੂੰ ਦੱਸ ਦੇਵਾਂ, ਜਿੰਨਾ ਮਰਜ਼ੀ ਚਾਲ ਲਾ ਲਿਓ, ਅਜੇ ਗੁਪਤ ਰਹੋ, ਕਿਉਂ ਐਵੇਂ ਨਜਾਇਜ਼ ਇਹਨਾਂ ਦੇ ਕੋਲੋਂ ਮਾਰ ਖਾਂਦੇ ਹੋ। ਤੇ ਸਾਈ ਮੀਆਂ ਮੀਰ ਨੂੰ ਮਹਾਰਾਜ ਜੀ ਨੇ ਕਿਹਾ ਸੀ, ਸਾਈ ਮੀਆਂ ਮੀਰ ਬੇਅੰਤ ਸ਼ਕਤੀਆਂ ਹੱਥ ਜੋੜ ਕੇ ਖੜੀਆਂ ਨੇ, ਅਸੀਂ ਆਗਿਆ ਨਹੀਂ ਕਰਦੇ, ਸਾਡਾ ਆਪਣਾ ਖੇਲ ਹੈ। ਇੱਕ ਵਾਰ ਜਦੋਂ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਸਾਈ ਮੀਆਂ ਮੀਰ ਤੇ ਮਹਾਰਾਜ ਜੀ ਬਾਣੀ ਪੜ੍ਹ ਰਹੇ ਸੀ, ਤਨ ਮਨ ਕਾਟ ਕਾਟ ਸਭ ਅਰਬੀ ਵਿੱਚ ਅਗਨੀ ਆਪ ਜਲਾਈ, ਇਹ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ਬਦ ਹੈ। ਤੇ ਸਾਈ ਮੀਆਂ ਮੀਰ ਨੇ ਆਖਿਆ ਸੀ, ਮਹਾਰਾਜ ਇਹ ਜਿਹੜਾ ਸ਼ਬਦ ਹੈ ਇਹਦੇ ਉੱਤੇ ਕੋਈ ਪੂਰਾ ਉਤਰਨ ਵਾਲਾ ਵੀ ਹੈਗਾ ਹੈ? ਆਪਣੇ ਤਨ ਮਨ ਨੂੰ ਕੱਟ ਕੇ ਅੱਗ ਦੇ ਵਿੱਚ ਸੁੱਟ ਸਕਦਾ ਕੋਈ ਹੈਗਾ ਹੈ? ਤੇ ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ। ਤੇ ਉਹ ਸਾਈ ਮੀਆਂ ਮੀਰ ਨੂੰ ਸਤਿਗੁਰਾਂ ਨੇ ਚੇਤੇ ਕਰਾਇਆ। ਮਹਾਰਾਜ ਕਹਿਣ ਲੱਗੇ, ਸਾਈ ਮੀਆਂ ਮੀਰ ਉਹ ਤੂੰ ਗੁਰਬਾਣੀ ਦੇ ਅਰਥ ਪੁੱਛੇ ਸੀ, ਇਹ ਅਰਥ ਇਹ ਹੈ ਕਿ ਉਹ ਪੁਰਖ ਹੈ, ਅਸੀਂ ਆਪਣੇ ਆਪ ਦੇ ਉੱਤੇ ਗੁਰਬਾਣੀ ਨੂੰ ਢਾਲਿਆ ਹੈ, ਤੇਰੇ ਸਾਹਮਣੇ ਵੇਖ ਲਾ ਸਰੀਰ ਤੇ ਕਿੰਨਾ ਕਸ਼ਟ ਹੋ ਰਿਹਾ ਤੇ ਅੱਗ ਦੇ ਉੱਤੇ ਬਲ ਰਿਹਾ ਤੇ ਕੱਟ ਰਿਹਾ ਹੈ। ਸਾਈ ਮੀਆਂ ਮੀਰ ਬੜਾ ਜਿਹੜਾ ਸੀ ਹੈਰਾਨ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਾਈ ਲੰਘ ਜਿਹੜਾ ਸੀ ਨਾ ਲੰਘਾ, ਕਹਿਣ ਲੱਗਾ ਮਹਾਰਾਜ ਮੈਨੂੰ ਆਗਿਆ ਕਰੋ, ਜਿਹੜਾ ਪੰਜਾਂ ਸਿੱਖਾਂ ਦੇ ਨਾਲ ਸੀ ਉਹਨਾਂ ਨੂੰ ਇੱਕ ਜਾਲੇ ਦੇ ਵਿੱਚ ਬੰਦ ਕੀਤਾ ਸੀ ਨਾ, ਮਹਾਰਾਜ ਆਗਿਆ ਦਿਓ, ਇੱਕ ਹੱਥ ਦੇ ਵਿੱਚ ਲਾਹੌਰ ਤੇ ਦੂਜੇ ਹੱਥ ਦੇ ਵਿੱਚ ਦਿੱਲੀ ਨੂੰ ਚੁੱਕ ਕੇ ਟੱਕਰਾਂ ਮਰਵਾ ਕੇ ਮਾਰ ਸਕਦੇ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇਹ ਸ਼ਕਤੀ ਮਿਲੀ ਕਿੱਥੋਂ ਹੈ, ਪਾਵਰ ਮਿਲੀ ਕਿੱਥੋਂ ਹੈ, ਲਾਹੌਰ ਤੇ ਦਿੱਲੀ ਨੂੰ ਚੁੱਕ ਕੇ ਟੱਕਰਾਂ ਮਰਵਾਉਣ ਵਾਲੀ? ਕਹਿਣ ਲੱਗਾ ਮਹਾਰਾਜ ਆਪ ਜੀ ਦੇ ਕੋਲੋਂ, ਆਪ ਜੀ ਦੀ ਸੇਵਾ ਕਰਨ ਦੇ ਨਾਲ। ਤੇ ਮਹਾਰਾਜ ਕਹਿਣ ਲੱਗੇ, ਫਿਰ ਤੂੰ ਸਮਝ ਜਾਣਾ ਚਾਹੀਦਾ ਕਿ ਜਿਨ੍ਹਾਂ ਦੀ ਸੇਵਾ ਕਰਨ ਦੇ ਨਾਲ ਇੰਨੀ ਸ਼ਕਤੀ ਮਿਲੀ ਹੈ ਕਿ ਉਹ ਕੁਝ ਨਹੀਂ ਕਰ ਸਕਦੇ, ਉਹ ਵੀ ਕੁਝ ਕਰ ਸਕਦੇ ਹੈ, ਤੁਸੀਂ ਜਿਹੜਾ ਉਹ ਇਸ ਪ੍ਰਕਾਰ ਦੇ ਨਾਲ ਗੁਪਤ ਰਹੋ, ਆਉਣ ਵਾਲਾ ਸਮਾਂ ਤੁਸੀਂ ਵੇਖਿਓ ਕਿਸ ਤਰ੍ਹਾਂ ਦਾ ਹੈ। ਕਿਉਂ ਕਰਕੇ ਜਦੋਂ ਬਾਬਰ ਨੂੰ ਰਾਜ ਦਿੱਤਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿ ਪੁਸ਼ਤਾਂ ਦੇ ਵਿੱਚ ਤੁਹਾਡੇ ਰਾਜ ਰਵੇਗਾ, ਤੇ ਨਾਲ ਇਹ ਵੀ ਬਚਨ ਕੀਤਾ ਸੀ ਕਿ ਜੇ ਰਾਜ ਧਰਮ ਦਾ ਨਾ ਚੱਲਿਆ ਤੇ ਭਾਵੇਂ ਸਿਰ ਸਰੀਰ ਬਲੀਦਾਨ ਦੇਣਾ ਪਵੇ ਤੇ ਰਾਜ ਅਸੀਂ ਖੋ ਲਵਾਂਗੇ। ਹੁਣ ਜਦੋਂ ਬੇਨਿਆਈਆਂ ਹੋਣ ਲੱਗੀਆਂ ਇਹਨਾਂ ਦੇ ਰਾਜ ਦੇ ਵਿੱਚ, ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਕਿ ਹੁਣ ਜਿੰਨਾ ਚਿਰ ਸਰੀਰ ਦਾ ਬਲੀਦਾਨ ਨਾ ਦਿੱਤਾ ਉਹਨਾਂ ਚਿਰ ਇਹਨਾਂ ਦਾ ਰਾਜ ਖਤਮ ਨਹੀਂ ਹੋਣਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੂੰ ਤੱਤੀ ਤਵੀ 'ਤੇ ਵੀ ਬਿਠਾ ਕੇ ਜਦੋਂ ਮਹਾਨ ਵੱਡੀਆਂ ਸਜਾਵਾਂ ਦਿੱਤੀਆਂ ਗਈਆਂ ਤੇ ਗੁਰੂ ਮਹਾਰਾਜ ਜੀ ਨਾ ਡੋਲੇ, ਚੰਦੂ ਬੜਾ ਖਪੇ ਹੋਇਆ ਕਿ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ, ਸਰੀਰ ਦੀ ਇੰਨੀ ਬੁਰੀ ਹਾਲਤ ਹੋ ਗਈ ਹੈ। ਜਿਹੜੀ ਚੰਦੂ ਦੀ ਨੌਂ ਸੀ ਨਾ ਘਰ ਦੇ ਵਿੱਚ, ਉਹ ਗੁਰੂ ਕੇ ਸਿੱਖ ਦੀ ਕਿਸੇ ਦੀ ਲੜਕੀ ਸੀ, ਉਹ ਗੁਰੂ ਘਰ ਦੀ ਸ਼ਰਧਾਲੂ ਸੀ, ਉਹ ਆਈ ਚੋਰੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਉਹਨੂੰ ਪਹਿਲਾਂ ਸਿਪਾਹੀ ਲੰਘਣ ਨਾ ਦੇਣ, ਉਹਨੇ ਕੋਈ ਗਹਿਣਾ ਦਿੱਤਾ ਤੇ ਫਿਰ ਲੰਘਣ ਦਿੱਤਾ। ਮਹਾਰਾਜ ਜੀ ਨੂੰ ਮੱਥਾ ਟੇਕ ਕੇ ਕਹਿਣ ਲੱਗੀ, ਮਹਾਰਾਜ ਬੜਾ ਅਪਰਾਧ ਹੋ ਰਿਹਾ ਹੈ, ਮੇਰੇ ਮੰਦੇ ਭਾਗ ਨੇ ਜਿਹੜੇ ਇਹਨਾਂ ਦੇ ਘਰ ਦੇ ਵਿੱਚ ਨਹੁੰ ਬਣ ਕੇ ਆ ਗਈ ਹੈ। ਮਹਾਰਾਜ ਉਹ ਕੁਝ ਜਲ ਪਾਣੀ ਵੀ ਲੈ ਕੇ ਆਏ ਸੀ। ਸਤਿਗੁਰੂ ਕਹਿਣ ਲੱਗੇ, ਅਸੀਂ ਦੁਸ਼ਟ ਦੇ ਘਰ ਦਾ ਕੁਝ ਛਕਣਾ ਨਹੀਂ, ਜੇ ਤੂੰ ਸਾਡੇ ਨਾਲ ਪ੍ਰੇਮ ਕਰਦੀ ਹੈ, ਜਦੋਂ ਅਸੀਂ ਸਰੀਰ ਤਿਆਗਾਂਗੇ ਤੂੰ ਆਪਣਾ ਸਰੀਰ ਤਿਆਗ ਜਾਈਂ, ਤੂੰ ਇਸ ਘਰ ਦੇ ਵਿੱਚ ਨਾ ਰਹੀਂ। ਜਦੋਂ ਐਸਾ ਬਚਨ ਹੋਇਆ ਕਿ ਇਹ ਹੁਣ ਮਹਾਰਾਜ ਆਪਣੇ ਵਾਅਦੇ ਦੇ ਪੂਰੇ ਨੇ, ਬਚਨ ਦੇ ਪੱਕੇ ਨੇ, ਮੇਰਾ ਬਚਨ ਮੰਨਦੇ ਨਹੀਂ। ਕਹਿੰਦੇ ਚੰਦੂ ਨੇ ਇਹ ਸੋਚਿਆ ਕਿ ਧਰਮ ਦੇ ਵਿੱਚ ਬੜੇ ਪੱਕੇ ਨੇ, ਜਿਹੜਾ ਧਰਮ ਦੇ ਵਿੱਚ ਪਰਪੱਕ ਹੋਵੇ ਉਹਨੂੰ ਕੋਈ ਡਲਾ ਨਹੀਂ ਸਕਦਾ, ਪਹਿਲਾ ਗੁਰੂ ਅਰਜਨ ਦੇਵ ਜੀ ਦਾ ਧਰਮ ਜਿਹੜਾ ਨਾ ਇਹ ਨਸ਼ਟ ਕਰਨਾ ਚਾਹੀਦਾ, ਧਰਮ ਤੋਂ ਹੀਨੇ ਕਰਨਾ ਚਾਹੀਦਾ ਹੈ। ਫਿਰ ਇਹਨਾਂ ਦੀਆਂ ਕਲਾ ਸ਼ਕਤੀਆਂ ਜਿਹੜੀਆਂ ਸਮਰੱਥਾ ਉਹ ਖਤਮ ਹੋ ਜਾਵੇਗੀ, ਫਿਰ ਆਪਾਂ ਈਨ ਮਨਾ ਸਕਦੇ ਹਾਂ। ਇਹਨੇ ਆਪਣੇ ਸਿਪਾਹੀ ਭੇਜੇ ਚੰਦੂ ਨੇ, ਕਿ ਜਿਹੜੇ ਆ ਹੁੰਦੇ ਨੇ ਆ ਗਾਵਾਂ ਮੱਝਾਂ ਮਾਰਨ ਵਾਲੇ, ਖਾਲਾ ਲਾਉਣ ਵਾਲੇ, ਕਿ ਉਹਨਾਂ ਦੇ ਕੋਲ ਜਾਓ, ਜਿਹੜੀ ਸੱਜਰੀ ਗਾਂ ਮਰੀ ਹੋਵੇ ਨਾ ਉਹਦੀ ਖੱਲ ਲਵਾ ਕੇ ਲਿਆਓ। ਉਹਦੇ ਖੱਲ ਦੇ ਵਿੱਚ ਗੁਰੂ ਅਰਜਨ ਦੇਵ ਦਾ ਸਰੀਰ ਮੜ ਦੇਗੇ, ਤੇ ਜਿਉਂ ਜਿਉਂ ਉਹ ਸੁੱਕੇਗੀ ਉਹਦੇ ਜਰਾਸੀਮ ਗਾਂ ਦੇ ਜਿਹੜੇ ਇਹਨਾਂ ਦੇ ਸਰੀਰ ਦੇ ਵਿੱਚ ਰੋਮਾ ਥਾਣੀ ਜਾਣਗੇ ਨਾ, ਤੇ ਫਿਰ ਇਹਨਾਂ ਦਾ ਜਿਹੜਾ ਧਰਮ ਹੈ ਉਹ ਨਸ਼ਟ ਹੋਵੇਗਾ, ਤੇ ਫਿਰ ਇਹਨਾਂ ਦੀ ਕਲਾ ਜਿਹੜੀ ਆ ਉਹ ਖਤਮ ਹੋਵੇਗੀ, ਤੇ ਫਿਰ ਕੋਈ ਗੱਲ ਬਣੇਗੀ। ਜਦੋਂ ਇਸ ਤਰ੍ਹਾਂ ਕੀਤਾ ਇਹ ਖਬਰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗ ਗਿਆ ਕਿ ਇਹ ਬੜਾ ਬੁਰਾ ਕੰਮ ਕਰਨ ਲੱਗਾ ਹੈ। ਕਹਿੰਦੇ ਉਸ ਸਮੇਂ ਜਦੋਂ ਅਗਲੇ ਦਿਨ ਚੰਦੂ ਆਇਆ ਤੇ ਮਹਾਰਾਜ ਕਹਿਣ ਲੱਗੇ, ਅਸੀਂ ਰਾਵੀ ਜਾ ਦਰਿਆ ਤੇ ਜਾ ਕੇ ਇਸ਼ਨਾਨ ਕਰਨਾ ਚਾਹੁੰਦੇ ਹਾਂ। ਤਿੰਨ ਚਾਰ ਦਿਨ ਹੋ ਗਏ ਇਸ਼ਨਾਨ ਹੀ ਨਹੀਂ ਕੀਤਾ, ਤੇ ਚੰਦੂ ਨੇ ਸੁਣ ਕੇ ਮਨ ਦੇ ਵਿੱਚ ਖੁਸ਼ੀ ਜੀ ਮਨਾਈ ਕਿ ਹੋ ਸਕਦਾ ਇਸ਼ਨਾਨ ਕਰਨ ਤੇ ਇਹਨਾਂ ਨੂੰ ਕੋਈ ਹੋਸ਼ ਆਵੇ, ਦਿਮਾਗ ਟਿਕਾਣੇ ਆਵੇ ਤੇ ਮੇਰੀ ਗੱਲ ਮੰਨਣ ਵਾਸਤੇ ਤਿਆਰ ਹੋ ਜਾਣ। ਕਹਿੰਦੇ ਉਦੋਂ ਚੰਦੂ ਨੇ ਕਿਹਾ ਕਿ ਠੀਕ, ਇਹਨਾਂ ਦਾ ਰਾਵੀ ਦਰਿਆ ਤੇ ਇਸ਼ਨਾਨ ਕਰਾਉਣ ਵਾਸਤੇ ਲੈ ਜਾਓ। ਮਹਾਰਾਜ ਕਹਿਣ ਲੱਗੇ ਅਸੀਂ ਪੰਜਾਂ ਸਿੱਖਾਂ ਦੇ ਨਾਲ ਜਾਣਾ, ਪੰਜਾਂ ਸਿੱਖਾਂ ਨੂੰ ਵੀ ਬਾਹਰ ਕੱਢ ਲਿਆ। ਇਤਿਹਾਸ ਦੇ ਵਿੱਚ ਬਚਣ ਕਿ 10 ਸਿਪਾਹੀ ਨੇ ਆਪਣੇ ਨਾਲ ਤੋਰ ਦਿੱਤੇ ਕਿ ਕੋਈ ਬਾਹਰੋਂ ਆਣ ਕਰਕੇ ਕੋਈ ਗੱਲਬਾਤ ਨਾ ਕਰੇ, ਇਹਨਾਂ ਨੂੰ ਰਾਵੀ ਦਰਿਆ ਤੇ ਲੈ ਜਾਓ। ਸਤਿਕਾਰਯੋਗ ਸੰਗਤ ਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੜੇ ਫਲੂਏ ਪਏ ਹੋਏ ਸੀ, ਤੱਤੇ ਰੇਤਾ ਦੇ ਖਲੋਣ ਦੇ ਨਾਲ, ਲੋਹ ਦੇ ਉੱਤੇ ਬੈਠਣ ਦੇ ਨਾਲ ਸਰੀਰ ਦਾ ਜਿਹੜਾ ਬੁਰਾ ਹਾਲਤ ਸੀ। ਕਹਿੰਦੇ ਕਿ ਦੋਵਾਂ ਸਿੱਖਾਂ ਨੇ ਮੋਢਾ ਦਿੱਤਾ ਹੈ ਤੇ ਮੋਢਾ ਦੇ ਕੇ ਮੋਢਿਆਂ ਦੇ ਉੱਤੇ ਸਤਿਗੁਰੂ ਜੀ ਹੱਥ ਰੱਖ ਕੇ ਫੇਰ ਤੁਰੇ ਨੇ। ਚਾਦਰੇ ਦਾ ਸਰੀਰ ਜਿਹੜਾ ਲਪੇਟ ਲਿਆ, ਚਾਦਰੇ ਦੇ ਨਾਲ ਬੁੱਕਲ ਮਾਰ ਲਈ ਹੈ। ਜਦੋਂ ਰਾਵੀ ਦਰਿਆ ਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਪਹੁੰਚੇ, ਉਹ ਸਮੇਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਕਹਿ ਦਿੱਤਾ ਕਿ ਹੁਣ ਅਸੀਂ ਸਰੀਰ ਨੂੰ ਦਰਿਆ ਦੇ ਵਿੱਚ ਅਲੋਪ ਕਰ ਦੇਣਾ, ਭੇਦ ਕਰ ਦੇਣਾ, ਸਮਾਪਤ ਕਰ ਦੇਣਾ ਹੈ, ਤੇ ਤੁਸੀਂ ਸ੍ਰੀ ਅੰਮ੍ਰਿਤਸਰ ਦੇ ਵਿੱਚ ਜਾ ਕੇ ਸਾਹਿਬਜ਼ਾਦਾ ਹਰਗੋਬਿੰਦ ਪਾਤਸ਼ਾਹ ਨੂੰ ਦਿਲਾਸਾ ਦੇਣਾ ਹੈ ਕਿ ਤਖ਼ਤ ਦੀ ਰਚਨਾ ਕਰਨ ਤੇ ਫੌਜਾਂ ਰੱਖਣ ਤੇ ਜੰਗਮਈ ਜਿਹੜਾ ਰਾਜਸਾਜ ਉਹ ਤਿਆਰ ਕਰਨ, ਤੇ ਜਿਹੜਾ ਇਹ ਦੁਸ਼ਟ ਚੰਦੂ ਹੈ ਇਹਦੇ ਕੋਲੋਂ ਬਦਲਾ ਜ਼ਰੂਰ ਲੈਣਾ ਹੈ। ਇਸ ਕਰਕੇ ਬਾਕੀ ਕਾਰਜ ਜਿਹੜੇ ਬਾਅਦ ਦੇ ਵਿੱਚ ਸ਼ੁਰੂ ਕਰਨੇ, ਪਹਿਲਾਂ ਚੰਦੂ ਤੋਂ ਬਦਲਾ ਲੈਣਾ ਹੈ, ਇਹਨੇ ਬੜਾ ਅਪਰਾਧ ਕੀਤਾ ਹੈ, ਤੇ ਇਸ ਕਰਕੇ ਹੁਣ ਜਿਹੜਾ ਤੁਸੀਂ ਕਹਿੰਦੇ ਕਿ ਸਾਨੂੰ ਆਗਿਆ ਕਰੋ, ਅਸੀਂ ਐਂ ਕਰ ਦਿਆਂਗੇ ਜੋ ਕਰ ਦਿਆਂਗੇ। ਮਹਾਰਾਜ ਕਹਿੰਦੇ ਜਾਓ ਛੇਵੇਂ ਪਾਤਸ਼ਾਹ ਦੇ ਕੋਲ ਚਲੇ ਜਾਓ, ਉਹਨਾਂ ਨੇ ਹੁਣ ਫੌਜਾਂ ਬਣਾ ਲੈਣੀਆਂ ਨੇ, ਤਖ਼ਤ ਦੀ ਸਾਜਨਾ ਕਰ ਲੈਣੀ ਹੈ, ਤੇ ਜਿੰਨਾ ਮਰਜ਼ੀ ਸ਼ਸਤਰ ਚਲਾ ਕੇ ਚਾ ਲਾ ਲਿਓ, ਜਿੰਨਾ ਮਰਜ਼ੀ ਆਪਣਾ ਮਨ ਭਾਉਂਦਾ ਜਿਹੜਾ ਖਿਆਲ ਕਰ ਲਿਓ। ਉਹ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਹਿ ਕੇ ਕਿ ਸੰਗਤਾਂ ਨੂੰ ਦਿਲਾਸਾ ਦੇਣਾ, ਨਾਮ ਸਿਮਰਨ ਦੇ ਨਾਲ ਜੋੜਨਾ ਹੈ, ਪਹਿਲੇ ਗੁਰੂ ਸਾਹਿਬਾਂ ਵਾਲੀ ਮਰਯਾਦਾ ਰੱਖਣੀ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਨਾ, ਦੀਵਾਨ ਸਜਾਉਣੇ ਨੇ, ਆਈਆਂ ਹੋਈਆਂ ਸੰਗਤਾਂ ਨੂੰ ਉਪਦੇਸ਼ ਵੀ ਦੇਣਾ ਤੇ ਨਾਮ ਬਾਣੀ ਦੇ ਨਾਲ ਵੀ ਜੋੜਨਾ ਹੈ, ਤੇ ਸ਼ਸਤਰ ਵੀ ਰੱਖਣੇ ਨੇ, ਫੌਜਾਂ ਵੀ ਰੱਖਣੀਆਂ ਨੇ, ਤੇ ਤਖ਼ਤ ਦੀ ਰਚਨਾ ਵੀ ਕਰਨੀ ਹੈ। ਇਸ ਕਰਕੇ ਹੁਣ ਸ਼ਾਂਤਮਈ ਸੁਭਾਅ ਦੇ ਨਾਲ ਨਹੀਂ ਰਹਿਣਾ, ਇਹ ਜਿਹੜੇ ਤੁਰਕ ਨੇ ਇਹ ਜਿਸ ਤਰ੍ਹਾਂ ਵੀ ਤੁਹਾਡੇ ਨਾਲ ਵਰਤਣਗੇ ਤੁਸੀਂ ਹੁਣ ਇਹਨਾਂ ਦੇ ਨਾਲ ਉਸ ਤਰ੍ਹਾਂ ਹੀ ਵਰਤਣਾ ਹੈ। ਇਸ ਤਰ੍ਹਾਂ ਬਚਨ ਕਹਿ ਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ਼ਨਾਨ ਦੇ ਬਹਾਨੇ ਜਦੋਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਰਾਵੀ ਦਰਿਆ ਦੇ ਵਿੱਚ ਜਾ ਕਰਕੇ ਪ੍ਰਵੇਸ਼ ਕੀਤਾ ਹੈ, ਉਹ ਸਮੇਂ ਫਿਰ ਸਤਿਗੁਰਾਂ ਨੇ ਇਸ਼ਨਾਨ ਕਰਦਿਆਂ ਕਰਦਿਆਂ ਤੇ ਵਚਨ ਕੀਤਾ ਸੀ ਕਿ ਜਿੱਥੇ ਹੁਣ ਅਸੀਂ ਆਪਣੇ ਸਰੀਰ ਨੂੰ ਅਲੋਪ ਕਰਨ ਲੱਗੇ ਹੈ, ਜਦੋਂ ਇੱਥੇ ਆਣ ਕੇ ਸਰਾਵੀ ਦੇ ਦਰਿਆ ਦੇ ਦਰਸ਼ਨ ਕਰਿਆ ਕਰੇਗਾ, ਉਹ ਦਰਿਆ ਸਾਡਾ ਹੀ ਦਰਸ਼ਨ ਹੋਇਆ ਕਰੇਗਾ। ਉਹਨਾਂ ਨੂੰ ਸਾਡੇ ਦਰਸ਼ਨਾਂ ਦਾ ਭਾਰੀ ਲਾਭ ਜਿਹੜਾ ਹੈ ਉਹ ਪ੍ਰਾਪਤ ਹੋਇਆ ਕਰੇਗਾ। ਸੋ ਇਸ ਤਰ੍ਹਾਂ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਸਮੇਂ ਬੇਅੰਤ ਸ਼ਬਦ ਵੀ ਉਚਾਰਨ ਕੀਤੇ, ਉਹ ਲਾਹ ਨੂੰ ਮੈਂ ਕਾਹੂ ਨਾ ਦੀਓ ਮਨ ਮੀਠ ਤਿਹਾਰੋ ਕੀਓ। ਇਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਅਸੀਂ ਜੋ ਤੁਹਾਡਾ ਕੀਤਾ ਹੋਇਆ ਉਹ ਮਿੱਠਾ ਕਰਕੇ ਮੰਨ ਰਹੇ, ਅਸੀਂ ਕੋਈ ਉਲਾਮਾ ਨਹੀਂ ਦੇ ਰਹੇ, ਤੁਹਾਨੂੰ ਕੋਈ ਦੋਸ਼ ਨਹੀਂ ਦੇ ਰਹੇ ਕਿ ਸਾਡੇ ਨਾਲ ਕਿਉਂ ਇਸ ਤਰ੍ਹਾਂ ਕੀਤਾ। ਉਹ ਲਾਹ ਨੂੰ ਮੈਂ ਕਾਹੂ ਨਾ ਦੀਓ, ਕੋਈ ਅਲਾਮਾ ਨਹੀਂ ਮਨ ਮੀਠ ਤਿਹਾਰੋ ਕੀਓ। ਤੁਹਾਡਾ ਜਿਹੜਾ ਕੀਤਾ ਹੋਇਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੁਕਮ ਦੇ ਵਿੱਚ ਹੈ, ਇਹ ਮਿੱਠਾ ਹੈ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਰਾਵੀ ਦਰਿਆ ਦੇ ਵਿੱਚ ਜਿਹੜਾ ਸੀ ਆਪਣੇ ਪੰਜ ਭੌਤਿਕ ਸਰੀਰ ਨੂੰ ਮਹਾਰਾਜ ਜੀ ਨੇ ਸਮਾ ਦਿੱਤਾ, ਅਲੋਪ ਕਰ ਦਿੱਤਾ, ਤੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੱਚਖੰਡ ਚਲੇ ਗਏ, ਜਿਨ੍ਹਾਂ ਦਾ ਸ਼ਹੀਦੀ ਪੁਰਬ ਸਾਰੀਆਂ ਨਾਨਕ ਨਾਮ ਲੇਵਾ ਸੰਗਤਾਂ। ਸੋ ਗੁਰੂ ਕਾ ਖਾਲਸਾ ਪੰਥ ਜਿੱਥੇ ਜਿੱਥੇ ਵੀ ਵਸ ਰਿਹਾ ਹੈ, ਬੜੇ ਸ਼ਰਧਾ ਭਾਵਨਾ ਦੇ ਨਾਲ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਮਨਾਏ ਜਾ ਰਹੇ ਨੇ। ਇਹ ਪਾਵਨ ਅਸਥਾਨ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਦੇ ਵਿੱਚ ਹੈ, ਤੇ ਮਹਾਰਾਜ ਜੀ ਦੀ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਕੱਲ੍ਹ ਤੋਂ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਵਾਹ ਚੱਲ ਰਿਹਾ। ਸਵੇਰੇ ਕੱਲ੍ਹ ਨੂੰ ਭੋਗ ਪੈਣੇ ਨੇ, ਕੱਲ੍ਹ ਨੂੰ ਦੀਵਾਨ ਸੱਜਣੇ ਨੇ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਆਪੇ ਲਾਇਓ ਆਪਣਾ ਪਿਆਰ, ਆਪਣੇ ਚਰਨਾਂ ਦਾ ਜਿਹੜਾ ਪਿਆਰ ਹੈ, ਸਤਿਗੁਰੂ ਮਹਾਰਾਜ ਜੀ ਆਪ ਸਿੱਖ ਸੰਗਤਾਂ ਨੂੰ ਬਖਸ਼ਣ। ਸਮਾਪਤੀ ਹੈ, ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ। ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ। ਸਾਰੀ ਪ੍ਰਬੰਧਕ ਕਮੇਟੀ ਦਾ, ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਹੈ, ਜਿਨ੍ਹਾਂ ਨੇ ਦਾਸ ਨੂੰ ਸਮਾਂ ਬਖਸ਼ ਕਰਕੇ ਆਪ ਸਿੱਖ ਸੰਗਤਾਂ ਦੇ ਦਰਸ਼ਨ ਕਰਾਏ ਨੇ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਅੱਗੇ ਵਾਸਤੇ ਸਮਤ ਬੁਲਾਈਏ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।